ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਅਮਰੀਕਾ ਦੇ ਟੈਕਸਸ ਰਾਜ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਵਿੱਚ ਮਿਲੀਆਂ ਪ੍ਰਵਾਸੀਆਂ ਦੀਆਂ ਲਾਸ਼ਾਂ ਛੋਣ ਲਈ ਗਰਮ ਸਨ। ਨਵੇਂ ਜਨਗਣਨਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਆਸਟ੍ਰੇਲੀਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਭਿੰਨ ਹੈ, ਪਰ ਫਸਟ ਨੇਸ਼ਨਜ਼ ਦੇ ਭਾਈਚਾਰਿਆਂ ਵਿੱਚ ਅੰਡਰ ਰਿਪੋਰਟਿੰਗ ਇੱਕ ਮੁੱਦਾ ਬਣਿਆ ਹੋਇਆ ਹੈ। ਅਤੇ ਖੇਡਾਂ ਵਿੱਚ ਮੈਟਿਲਡਸ ਦੇ ਕੋਚ ਟੋਨੀ ਗਸਟਾਵੈਸਨ ਨੇ ਕਿਹਾ ਕਿ ਸਪੇਨ ਤੋਂ ਹਾਲ ਹੀ ਵਿੱਚ ਹੋਈ ਹਾਰ ਦੇ ਬਾਵਜੂਦ ਟੀਮ ਅਜੇ ਵੀ ਆਤਮ ਵਿਸ਼ਵਾਸ ਨਾਲ ਭਰੀ ਹੋਈ ਹੈ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਟੈਕਸਸ ਸੂਬੇ ਵਿੱਚ ਇੱਕ ਟਰੈਕਟਰ ਟ੍ਰੇਲਰ ਚੋਂ ਘੱਟੋ ਘੱਟ 46 ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਸੰਭਾਵਿਤ ਤੌਰ 'ਤੇ US ਮੈਕਸੀਕੋ ਸਰਹੱਦ 'ਤੇ ਯਾਤਰਾ ਕਰ ਰਹੇ ਪ੍ਰਵਾਸੀ ਸਨ। 16 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹਨਾਂ ਵਿੱਚੋਂ 12 ਬਾਲਗ ਹਨ ਅਤੇ 4 ਬੱਚੇ ਜੋ ਗਰਮੀ ਤੋਂ ਪ੍ਰਭਾਵਿਤ ਸਨ। ਸੈਨ ਐਂਟੋਨੀਓ ਫਾਇਰ ਚੀਫ ਚਾਰਲਸ ਹੁੱਡ ਨੇ ਦੱਸਿਆ ਕਿ ਉਹ ਛੋਣ ਲਈ ਵੀ ਗਰਮ ਸਨ।
We're not supposed to open up a truck and see stacks of bodies in there. None of us come to work imagining that. So we're working through the behavioral health for our folks right now.
Texas ਦੇ ਗਵਰਨਰ ਗ੍ਰੈਗ ਐਬਟ ਮੌਤਾਂ ਲਈ US ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਹਨਾਂ ਨੇ ਟਵੀਟ ਜਾਰੀ ਕਰਦਿਆਂ ਕਿਹਾ ਕਿ ਇਹ ਉਹਨਾਂ ਦੀਆਂ ਅਖੌਤੀ ਘਾਤਕ ਖੁੱਲ੍ਹੀ ਸਰਹੱਦ ਨੀਤੀਆਂ ਦਾ ਨਤੀਜਾ ਹਨ। ਆਸਟ੍ਰੇਲੀਅਨ ਮਲਟੀਕਲਚਰਲ ਫਾਊਂਡੇਸ਼ਨ ਦਾ ਕਹਿਣਾ ਹੈ ਕਿ 2021 ਦੀ ਜਨਗਣਨਾ ਤੋਂ ਪਤਾ ਚੱਲਦਾ ਹੈ ਕਿ ਵਿਭਿੰਨਤਾ ਵਧੀ ਹੈ ਅਤੇ ਹੁਣ ਆਸਟ੍ਰੇਲੀਆ ਵਿੱਚ ਮੁੱਖ ਧਾਰਾ ਬਣ ਗਈ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਤਾਜ਼ਾ ਜਨਗਣਨਾ ਦੇ ਅੰਕੜੇ ਜਾਰੀ ਕੀਤੇ ਹਨ ਜੋ ਦਿਖਾਉਂਦੇ ਹਨ ਕਿ ਆਸਟ੍ਰੇਲੀਆ ਦੀ ਲਗਭਗ ਅੱਧੀ ਆਬਾਦੀ ਪਹਿਲੀ ਜਾਂ ਦੂਜੀ ਪੀੜ੍ਹੀ ਦੇ ਪ੍ਰਵਾਸੀ ਹਨ, ਜਿਨ੍ਹਾਂ ਦੇ ਘੱਟੋ ਘੱਟ ਇੱਕ ਮਾਤਾ ਪਿਤਾ ਵਿਦੇਸ਼ ਵਿੱਚ ਪੈਦਾ ਹੋਏ ਸਨ। ਭਾਰਤ ਨੇ ਚੀਨ ਅਤੇ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਕੇ ਕੰਟਰੀ ਆਫ ਓਰੀਜਨ ਦੇ ਦੂਜੇ ਸਭ ਤੋਂ ਆਮ ਦੇਸ਼ ਵਜੋਂ ਕਬਜ਼ਾ ਕਰ ਲਿਆ ਹੈ ਅਤੇ ਇਹ ਜਨਮ ਦਾ ਤੀਜਾ ਸਭ ਤੋਂ ਵੱਡਾ ਦੇਸ਼ ਵੀ ਬਣ ਗਿਆ ਹੈ। ਅਤੇ ਹਿੰਦੂ ਅਤੇ ਇਸਲਾਮ ਧਰਮ ਕਰਮਵਾਰ 2.7% ਅਤੇ 3.2% ਦੇ ਨਾਲ ਆਸਟ੍ਰੇਲੀਆ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਧਰਮ ਹਨ। ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਹਸ ਡੈਲਾ ਨੇ SBS ਨਿਊਜ਼ ਨੂੰ ਦੱਸਿਆ ਕਿ ਮਰਦਮਸ਼ੁਮਾਰੀ ਦਰਸਾਉਂਦੀ ਹੈ ਕਿ ਕਿਵੇਂ ਵਿਭਿੰਨਤਾ ਆਸਟ੍ਰੇਲੀਆ ਵਿੱਚ ਜੀਵਨ ਦਾ ਇੱਕ ਅੰਦਰੂਨੀ ਹਿੱਸਾ ਹੈ।
It's really encouraging to see that over the many years now that it has become a mainstay of what we are as Australians and that migration has played an enormous role in the development of this country, whether it's socially, culturally or economically. So I think these statistics demonstrate the diversity right across the breadth and depth of Australia.
2021 ਦੀ ਜਨਗਣਨਾ 50 ਸਾਲ ਦੀ ਨਿਸ਼ਾਨਦੇਹੀ ਕਰਦੀ ਹੈ ਜਦੋਂ ਆਦਿਵਾਸ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਸਰਵੇਖਣ ਵਿੱਚ ਪਹਿਲੀ ਵਾਰ ਗਿਣਿਆ ਗਿਆ ਸੀ। ਇਸ ਵਾਰ ਉੱਤਰਦਾਤਾਵਾਂ ਦੀ ਗਿਣਤੀ, ਜਿਨ੍ਹਾਂ ਦੀ ਪਛਾਣ ਆਦਿਵਾਸ ਅਤੇ ਟੋਰਸ ਸਟ੍ਰੇਟ ਆਈਲੈਂਡਰਸ ਵਜੋਂ ਹੋਈ ਹੈ, 2016 ਦੇ ਮੁਕਾਬਲੇ 25.2% ਵੱਧ ਕੇ 8,10,000 ਲੋਕ ਜਾਂ ਆਬਾਦੀ ਦਾ 3.2% ਹੋ ਗਿਆ ਹੈ। ਡਾਕਟਰ ਡੇਵਿਡ ਗ੍ਰੂਇਨ ਦਾ ਕਹਿਣਾ ਹੈ ਕਿ ਇਹ ਸਮੇਂ ਦੇ ਨਾਲ ਆਬਾਦੀ ਵਿੱਚ ਸਿਰਫ ਕੁਦਰਤੀ ਵਾਧਾ ਨਹੀਂ ਹੈ।
The proportion of people who are over 65 for Aboriginal and Torres Strait Islanders has gone up by roughly 50%. So there's a big increase in older people who are identifying as Aboriginal and Torres Strait Islanders.
ਪਰ ਇੰਡੀਪੈਂਡੈਂਟ ਅਸ਼ੋਰੈਂਸ ਪੈਨਲ ਤੋਂ ਐਮੈਰੀਟਸ ਪ੍ਰੋਫੈਸਰ ਸੈਂਡਰਾ ਹਾਰਡਿੰਗ, ਜੋ ਜਨਗਣਨਾ ਦੇ ਅੰਕੜਿਆਂ ਦੀ ਗੁਣਵੱਤਾ ਦੀ ਜਾਂਚ ਕਰਦੀ ਹੈ, ਨੇ ਪਾਇਆ ਕਿ ਅਜੇ ਵੀ ਸਵਦੇਸ਼ੀ ਲੋਕਾਂ ਦੀ ਘੱਟ ਰਿਪੋਰਟਿੰਗ ਸੀ।
Despite increased efforts and investment by the ABS, an estimated 17% net undercount of Aboriginal and Torres Strait Islander peoples has persisted in 2021, consistent with the last two censuses. The ABS will examine this further.
ਰਾਜਧਾਨੀ ਕਾਈਵ ਦੇ ਦੱਖਣ ਪੂਰਬ ਵਿੱਚ ਯੂਕਰੇਨ ਦੇ ਸ਼ਹਿਰ ਕ੍ਰੈਮੈਂਚਕ ਵਿੱਚ ਇੱਕ ਸ਼ਾਪਿੰਗ ਸੈਂਟਰ ਵਿੱਚ ਇੱਕ ਰੂਸੀ ਮਿਜ਼ਾਈਲ ਦੇ ਹਮਲੇ ਨਾਲ ਘੱਟੋ ਘੱਟ 18 ਲੋਕ ਮਰ ਗਏ ਹਨ ਅਤੇ 59 ਜ਼ਖਮੀ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਹਮਲੇ ਦੇ ਸਮੇਂ ਲਗਭਗ 1000 ਲੋਕਾਂ ਦਾ ਉਸ ਵਿਅਸਤ ਮਾਲ ਦੇ ਅੰਦਰ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਈ ਦੁਰਘਟਨਾ ਨਹੀਂ ਹੈ ਬਲਕਿ ਇੱਕ ਸੋਚੀ ਸਮਝੀ ਰੂਸੀ ਕਾਰਵਾਈ ਹੈ। ਇੱਕ 43 ਸਾਲਾ ਹਸਪਤਾਲ ਵਿੱਚ ਦਾਖਲ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਮਾਲ ਵਿੱਚ ਖਰੀਦਦਾਰੀ ਕਰ ਰਹੀ ਸੀ ਜਦੋਂ ਧਮਾਕੇ ਨੇ ਉਸ ਨੂੰ ਹਵਾ ਵਿੱਚ ਸੁੱਟ ਦਿੱਤਾ।
I flew head first and splinters hit my body. The whole place was collapsing. Then I landed on the floor and I don't know if I was conscious or unconscious. I didn't understand anything. I opened my eyes and I saw a big piece of rubble was on top of me. I started to scream, "Help me!" Water was coming from somewhere. The water woke me up.
G7 ਨੇਤਾ ਜੋ ਜਰਮਨੀ ਵਿੱਚ ਮੀਟਿੰਗ ਕਰ ਰਹੇ ਹਨ, ਉਹਨਾਂ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵੀ ਯੂਕਰੇਨ ਵਿੱਚ ਹੋਏ ਇਸ ਹਮਲੇ ਲਈ ਰੂਸੀ ਫੌਜ ਦੀ ਨਿੰਦਾ ਕੀਤੀ। ਨਾਟੋ ਸਮਿਟ ਦੀ ਮੀਟਿੰਗ ਲਈ ਮੈਡ੍ਰਿਡ ਵਿੱਚ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਯੁੱਧ ਦਾ ਇੱਕ ਦੁਖਦਾਈ ਨਤੀਜਾ ਹੈ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੁਨੀਆ ਨੂੰ ਉਹਨਾਂ ਦੇ ਵਿਰੁੱਧ ਇਕਜੁੱਟ ਕਰ ਰਹੇ ਹਨ।
This reinforces the atrocities being committed in this illegal war of aggression by Russia and why it must stop. It's one of the reasons why I'm here at NATO and will be a focus on the democratic nations which make up NATO and also the Asia Pacific Four who've been invited to this important forum.
ਸ਼੍ਰੀਮਾਨ ਐਲਬਨੀਜ਼ੀ ਨੂੰ ਯੂਕਰੇਨ ਦੇ ਦੌਰੇ ਲਈ ਅਪੀਲ ਕੀਤੀ ਗਈ ਹੈ ਅਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਹਾਲੀਆ ਘਟਨਾਵਾਂ ਅਜਿਹਾ ਕਰਨ ਦੇ ਸੰਭਾਵੀ ਫੈਸਲੇ ਨੂੰ ਪ੍ਰਭਾਵਿਤ ਕਰਨਗੀਆਂ। ਉਹਨਾਂ ਨੇ ਕਿਹਾ ਕਿ ਉਹ ਸਥਿਤੀ ਦਾ ਮੁਲਾਂਕਣ ਕਰਨਾ ਜਾਰੀ ਰੱਖਣਗੇ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਰਾਜ ਦੇ ਵਪਾਰ ਕਮਿਸ਼ਨਰ ਵਜੋਂ ਜੌਨ ਬੈਰੀਲਾਰੋ ਦੀ ਨਿਯੁਕਤੀ 'ਤੇ ਟਿੱਪਣੀਆਂ ਕਰਦੇ ਰਹਿਣਾ ਉਹਨਾਂ ਲਈ ਉਚਿਤ ਨਹੀਂ ਹੈ। ਨਿਯੁਕਤੀ ਦੇ ਸਮੇਂ ਬਾਰੇ ਸਵਾਲ ਉਠਾਏ ਗਏ ਹਨ ਅਤੇ ਇਹ ਕਿ ਕੀ ਸੀਨੀਅਰ ਵਪਾਰ ਅਤੇ ਨਿਵੇਸ਼ ਕਮਿਸ਼ਨਰ ਵਜੋਂ $500,000 ਪ੍ਰਤੀ ਸਾਲ ਦੀ ਭੂਮਿਕਾ ਲਈ ਉਹਨਾਂ ਦੀ ਚੋਣ ਵਿੱਚ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ ਕਿ ਨਹੀਂ। ਇਸ ਮਾਮਲੇ ਦੀ ਸੰਸਦੀ ਜਾਂਚ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਨਿਟ ਦਾ ਇੱਕ ਸੁਤੰਤਰ ਵਿਭਾਗ ਜੋ ਪਿਛਲੇ ਹਫ਼ਤੇ ਸ਼੍ਰੀਮਾਨ ਪੈਰੋਟੇਟ ਵੱਲੋਂ ਸਥਾਪਿਤ ਕੀਤਾ ਗਿਆ ਸੀ, ਸ਼੍ਰੀਮਾਨ ਬੈਰੀਲੈਰੋ ਦੀ ਨਿਯੁਕਤੀ ਦੀ ਯੋਗ ਦੀ ਵੀ ਜਾਂਚ ਕਰੇਗਾ। ਪ੍ਰੀਮੀਅਰ ਨੇ ਕਿਹਾ ਕਿ ਸਮੀਖਿਆ ਜਾਰੀ ਰਹਿਣ ਤੱਕ ਉਹ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕਰਨਗੇ।
I'm the premier of the state of New South Wales. It is not my role to intervene in independent processes that take place from the public service. Now, what I said to him was it's an independent process that goes through an independent panel and ultimately the decision maker in relation to that decision is the Secretary of the Department of Investment and Enterprise.
ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਲਗਭਗ 35,000 ਬਜ਼ੁਰਗ ਦੇਖਭਾਲ ਕਰਮਚਾਰੀਆਂ ਦੀ ਘਾਟ ਹੈ। ਇਹ ਅੰਕੜਾ ਪਿਛਲੇ ਸਾਲ ਦੇ ਲਗਭਗ 17,000 ਕਰਮਚਾਰੀਆਂ ਦੀ ਕਮੀ ਤੋਂ ਦੁੱਗਣਾ ਹੋ ਗਿਆ ਹੈ। ਦ ਕਮੇਟੀ ਫਾਰ ਇਕਨੋਮਿਕ ਡਿਵੈਲਪਮੈਂਟ CEDA ਜਿਸ ਨੇ ਅੱਜ ਖੋਜ ਜਾਰੀ ਕੀਤੀ ਹੈ ਦਾ ਕਹਿਣਾ ਹੈ ਕਿ ਰਾਇਲ ਕਮਿਸ਼ਨ ਦੁਆਰਾ ਬਜ਼ੁਰਗ ਦੇਖਭਾਲ ਵਿੱਚ ਸਿਫਾਰਿਸ਼ ਕੀਤੇ ਦੇਖਭਾਲ ਦੇ ਬੁਨਿਆਦੀ ਮਿਆਰਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਕਰਮਚਾਰੀ ਨਹੀਂ ਹਨ। ਭਾਵੇਂ COVID-19 ਦੇ ਦਬਾਅ ਅਤੇ ਘੱਟ ਤਨਖਾਹ ਦਾ ਮਤਲਬ ਹੈ ਕਿ ਲੋਕ ਸੈਕਟਰ ਛੱਡ ਰਹੇ ਹਨ। ਕਮੇਟੀ ਦੀ ਸੀਨੀਅਰ ਅਰਥਸ਼ਾਸਤਰੀ ਕਿਸੈਂਡਰਾ ਵਿੰਜ਼ਰ ਨੇ SBS ਨਿਊਜ਼ ਨੂੰ ਦੱਸਿਆ ਕਿ ਪ੍ਰਵਾਸ ਨੂੰ ਹੱਲ ਕਰਨ ਲਈ ਹੋਰ ਕੁਝ ਕਰਨ ਦੀ ਲੋੜ ਹੈ।
The commitments that the Albanese government has made to improve the quality of care in the sector are great and we should be working towards that. But without the workers, they're not going to be able to deliver those. So we really need to get more migrants back into the sector, but also address some of those underlying pain conditions to attract and retain staff.
ਨਿਊ ਸਾਊਥ ਵੇਲਜ਼ ਵਿੱਚ ਇੱਕ ਵੈਰੋਹਾ ਮਾਈਟ ਦੇ ਪ੍ਰਕੋਪ ਬਾਰੇ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ, ਇਸ ਡਰ ਦੇ ਨਾਲ ਕਿ ਮਾਰੂ ਪਰਜੀਵੀ ਰਾਜ ਦੇ ਮਧੂਮੱਖੀ ਉਦਯੋਗ ਨੂੰ ਤਬਾਹ ਕਰ ਸਕਦਾ ਹੈ। ਇਹ ਕੀਟ ਸਭ ਤੋਂ ਪਹਿਲਾਂ ਨਿਊਕਾਸਲ ਬੰਦਰਗਾਹ 'ਤੇ ਪਾਏ ਗਏ ਸਨ। ਨਤੀਜੇ ਵਜੋਂ ਮਧੂਮੱਖੀਆਂ ਦੀ ਆਵਾਜਾਈ ਨੂੰ ਸੀਮਤ ਕਰਨ ਲਈ ਨਿਊ ਸਾਊਥ ਵੇਲਜ਼ ਵਿੱਚ ਇੱਕ ਐਮਰਜੈਂਸੀ ਆਰਡਰ ਜਾਰੀ ਕੀਤਾ ਗਿਆ ਹੈ। ਖੇਤੀਬਾੜੀ ਅਤੇ ਪੱਛਮੀ ਨਿਊ ਸਾਊਥ ਵੇਲਜ਼ ਦੇ ਮੰਤਰੀ ਡੁਗੈਲ ਸੌਂਡਰਸ ਨੇ SBS ਨਿਊਜ਼ ਨੂੰ ਦੱਸਿਆ ਕਿ ਇਸ ਨੂੰ ਫੈਲਣ ਤੋਂ ਰੋਕਣਾ ਪਵੇਗਾ।
The whole of the state is under lockdown as far as movement. We now have a second area around Bulladela being set up to manage as an eradication zone, a surveillance zone, and also a notification zone. And that goes hand in hand with the Newcastle similar situation, just because there are some concerns around hives, again from that original area, which have ended up in the Bulladela area.
Tiao, hun sunne ha khabra kheed sansar diyan. ਮੈਟਿਲਡਾਸ ਦੇ ਕੋਚ ਟੋਨੀ ਗਸਟਵੈਸਨ ਨੇ ਕਿਹਾ ਕਿ ਐਤਵਾਰ ਨੂੰ ਸਪੇਨ ਤੋਂ 7-0 ਦੀ ਹਾਰ ਦੇ ਬਾਵਜੂਦ ਉਹਨਾਂ ਦੀ ਟੀਮ ਅਜੇ ਵੀ ਆਤਮ ਵਿਸ਼ਵਾਸ ਨਾਲ ਭਰੀ ਹੋਈ ਹੈ। ਆਸਟ੍ਰੇਲੀਆ ਦੀ ਮਹਿਲਾ ਫੁੱਟਬਾਲ ਟੀਮ ਪੁਰਤਗਾਲ ਨਾਲ ਐਸਟੋਰਲ ਵਿੱਚ ਪੁਰਤਗੀਜ਼ ਰਿਵੇਰਾ 'ਤੇ ਭਿੜੇਗੀ। ਸਵੀਡਿਸ਼ ਕੋਚ ਗਸਟਵੈਸਨ ਨੇ ਕਿਹਾ ਕਿ 25 ਸਾਲਾਂ ਵਿੱਚ ਸਭ ਤੋਂ ਬੁਰੀ ਹਾਰ ਤੋਂ ਬਾਅਦ ਉਹ ਸਖ਼ਤ ਪ੍ਰਤੀਕਿਰਿਆ ਦੀ ਉਮੀਦ ਕਰ ਰਹੇ ਹਨ।
Even if it hurts, can be healthy for the long term. Short term, it hurts for all of us, including us in and around the Matildas, fans, media, stakeholders, federation, players, staff. But in the long run, maybe that's exactly what we need to realize exactly where we're at and what we need to do.
Tiao, hun jaande ha mudra sfiti diyan dara. ਇੱਕ ਆਸਟ੍ਰੇਲੀਆਈ ਡਾਲਰ US ਦੇ 70 ਸੈਂਟ ਦੇ ਬਰਾਬਰ, ਭਾਰਤ ਦੇ 54.79 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 144.44 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਅਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 18 ਡਿਗਰੀ। ਐਡੀਲੇਡ ਮੀਂਹ ਦੀ ਤਿਆਰੀ, ਤਾਪਮਾਨ 15 ਡਿਗਰੀ। ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 13 ਡਿਗਰੀ। ਹੋਬਾਰਟ ਲੇਟ ਮੀਂਹ, ਤਾਪਮਾਨ 15 ਡਿਗਰੀ। ਕੈਨਬਰਾ ਸਵੇਰੇ ਕੋਹਰਾ ਅਤੇ ਫੇਰ ਕੁਝ ਬੱਦਲਵਾਈ, ਤਾਪਮਾਨ 12 ਡਿਗਰੀ। ਸਿਡਨੀ ਵੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 17 ਡਿਗਰੀ। ਬ੍ਰਿਸਬਿਨ ਬੱਦਲ ਰਹਿਣਗੇ, ਤਾਪਮਾਨ 21 ਡਿਗਰੀ। ਕੇਨਸ ਮੀਂਹ ਵਾਧਾ ਹੋਇਆ, ਤਾਪਮਾਨ 26 ਡਿਗਰੀ। ਅਤੇ ਡਾਰਵਿਨ ਕੁਝ ਬੱਦਲਵਾਈ, ਤਾਪਮਾਨ 26 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।